ਅਜੋਕੇ ਹਾਲਾਤ ਮਾੜੇ ਬੋਲ ਤੇ ਕਾਮਕ ਰੁਚੀ ਵਾਲੇ ਲਚਰ ਗੀਤ ਜਿੱਥੇ ਮਨ ਅੰਦਰ ਮੰਦੀਆਂ ਆਚਰਣਹੀਣ ਵਾਸ਼ਨਾਵਾਂ ਉਤਪੰਨ ਕਰਕੇ ਸਰੀਰ ਪਾਸੋਂ ਆਚਰਣਹੀਣ ਕਰਮ ਕਰਵਾ ਕੇ ਲੋਕ ਪਰਲੋਕ ਵਿਚ ਲਾਹਣਤਾਂ ਤੇ ਅਨੇਕ ਪ੍ਰਕਾਰ ਦੀਆਂ ਸਜਾਵਾਂ ਭੁਗਤਣ ਦਾ ਕਾਰਨ ਬਣਦੇ ਹਨ। ਉਥੇ ਗੁਰਬਾਣੀ ਵਿਚਾਰ ਕਥਾ ਕੀਰਤਨ ਸਤਿਗੁਰ ਜੀ ਤੇ ਕਮਾਈ ਵਾਲੇ ਮਹਾਂਪੁਰਖਾਂ ਦੀਆਂ ਜੀਵਨੀਆਂ ਪੜਨ ਅਤੇ ਸੁਣਨ ਨਾਲ ਮਨ ਵਿਚ ਸ਼ੁਭ ਸ੍ਰੇਸ਼ਟ ਵਿਚਾਰ ਉਤਪੰਨ ਹੋਣੇ ਆਰੰਭ ਹੋ ਜਾਂਦੇ ਹਨ। ਇਨ੍ਹਾਂ ਚੰਗੇ ਵਿਚਾਰਾਂ ਅਧੀਨ ਮਨੁੱਖ ਸ਼ੁਭ ਗੁਣਾਂ ਤੇ ਸ਼ੁਭ ਕਰਮਾਂ ਦਾ ਧਾਰਨੀ ਬਣ ਕੇ ਜਿੱਥੇ ਇਸ ਲੋਕ ਵਿਚ ਜਸ ਖੱਟਦਾ ਹੈ ਉਥੇ ਸੁਧੇ ਸਿੱਧ ਹੀ ਆਪਣਾ ਪ੍ਰਲੋਕ ਵੀ ਸਵਾਰ ਲੈਂਦਾ ਹੈ। ਸੋ ਆਪਾਂ ਨੂੰ ਹਮੇਸ਼ਾ ਵਿਵੇਕ ਬੁੱਧੀ ਨਾਲ ਨਿਰਣਾ ਕਰਕੇ ਉਹੋ ਹੀ ਸਾਹਿਤ ਪੜ੍ਹਨਾ ਚਾਹੀਦਾ ਹੈ, ਉਹੋ ਹੀ ਵਿਚਾਰ ਸੁਣਨੇ ਚਾਹੀਦੇ ਹਨ ਜਿਸ ਦੁਆਰਾ ਸਾਡੇ ਅੰਦਰ ਉੱਚ ਆਚਰਣ ਵਾਲੇ ਵਿਚਾਰ ਉਤਪੰਨ ਹੋਣ ਅਤੇ ਅਸੀਂ ਉੱਚ ਆਚਰਣ ਦੇ ਧਾਰਨੀ ਬਣ ਸਕੀਏ। ਸਤਿਗੁਰੂ ਜੀ ਦਾ ਪ੍ਰਮਾਣ ਹੈ ਕਿ ਸੱਚ ਸਭ ਤੋਂ ਵੱਡਾ ਹੈ। ਸੱਚ ਤੋਂ ਬਿਨਾਂ ਬਾਕੀ ਸਾਰੇ ਕਰਮ ਘਟੀਆ ਹਨ, ਪਰ ਸੱਚ ਤੋਂ ਉੱਪਰ ਸੱਚ ਆਚਾਰ ਦੇ ਕਰਮ ਹਨ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ੍ਰੀ ਰਾਗ ਅੰਦਰ ਪਾਵਨ ਬਚਨ ਹੈ ਕਿ ਸੱਚੋ ਓਰੈ ਸਭ ਕੋ ਉੱਪਰ ਸੱਚ ਆਚਾਰ। ਸੋ ਸੱਚ ਆਚਾਰ ਦੇ ਧਾਰਨੀ ਬਣ ਲਈ ਸੱਚ ਆਚਾਰ ਦੇ ਬੋਲ ਸੱਚ ਆਚਾਰ ਦਾ ਸਾਹਿਤ ਪੜ੍ਹਨਾ ਤੇ ਸੁਣਨਾ ਅਤ ਲਾਜ਼ਮੀ ਹੈ। ਵਿਚਾਰ ਕਰਨ ਦੀ ਤੇ ਇਸ ਮਾਰਗ ਦੇ ਪਾਂਧੀ ਬਣਨ ਦੀ ਅਤ ਲੋੜ ਹੈ। ਪਰ ਬਦਕਿਸਮਤੀ ਦੀ ਬਦੌਲਤ ਕਲਯੁਗ ਦੇ ਲੱਛਣ ਜੋ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਅੰਦਰ ਦਰਸਾਉਣਾ ਕੀਤੇ ਹਨ ਇਨ ਬਿਨ ਅੱਜ ਸਾਕਾਰ ਹੋ ਰਹੇ ਹਨ। ਸਾਹਿਬਾਂ ਦਾ ਪਾਵਨ ਬਚਨ ਹੈ ਕਿ ਸ਼ਰਮ ਧਰਮ ਦੋਏ ਸ਼ੱਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ। ਅੱਜ ਆਪਾਂ ਖੁਦ ਅੱਖਾਂ ਨਾਲ ਵੇਖ ਰਹੇ ਹਾਂ, ਥੋੜੇ ਜਿਹੇ ਘਰਾਂ ਨੂੰ ਛੱਡ ਕੇ ਬਾਕੀ ਹਰ ਘਰ ਵਿਚ ਅਸ਼ਲੀਲ ਫਿਲਮਾਂ ਤੇ ਉਨ੍ਹਾਂ ਦੇ ਬੋਲ ਸਾਰਾ ਪਰਿਵਾਰ ਇਕੱਠਾ ਬੈਠ ਕੇ ਸੁਣਦਾ ਤੇ ਵੇਖਦਾ ਹੈ। ਇੱਥੋਂ ਤੱਕ ਕਿ ਗੱਡੀਆਂ ਕਾਰਾਂ ਮੋਟਰਸਾਈਕਲਾਂ ਤੇ ਜ਼ਿਮੀਦਾਰਾਂ ਦੇ ਮੁੰਡਿਆਂ ਨੇ ਦੇਖਾ ਦੇਖੀ, ਇੱਥੋਂ ਤੱਕ ਕਿ ਆਪਣੇ ਟਰੈਕਟਰਾਂ ਤੇ ਵੀ ਵੱਡੇ ਵੱਡੇ ਡੈੱਕ ਲਵਾ ਕੇ ਅਸ਼ਲੀਲ ਗਾਣਿਆਂ ਦੀ ਭਰਮਾਰ ਲਾਈ ਹੋਈ ਹੈ, ਜਿੱਥੇ ਉਹ ਵਾਤਾਵਰਣ ਵਿਚ ਸਾਊਂਡ ਪੋਲੂਸ਼ਨ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ। ਉੱਥੇ ਦਿਨ ਰਾਤ ਕਾਮਕ ਰੁਚੀ ਦੇ ਲਚਰ ਬੋਲ ਸੁਣਨ ਤੇ ਸੁਣਨ ਦੀ ਬਦੌਲਤ ਬਹੁਤਾਤ ਵਿਚ ਮਨੁੱਖ ਦੀ ਅੱਖ ਮੈਲੀ ਹੋ ਚੁੱਕੀ ਹੈ ਤੇ ਹੋ ਰਹੀ ਹੈ। ਜਿਸ ਸਦਕਾ ਸੰਸਾਰ ਵਿਚੋਂ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਦਾ ਰਿਸ਼ਤਾ ਖਤਮ ਹੋ ਰਿਹਾ ਹੈ, ਇਕ ਦੂਸਰੇ ਦੀ ਧੀ ਭੈਣ ਨੂੰ ਬੁਰੀ ਨਿਗਾਹ ਨਾਲ ਦੇਖ ਤੇ ਸੋਚ ਰਿਹਾ ਹੈ ਇਹ ਮਨੁੱਖ, ਦੂਸਰਾ ਉਸ ਦੀ ਧੀ ਭੈਣ ਨੂੰ ਕਾਮਕ ਰੁਚੀ ਅਧੀਨ ਹੜੱਪਣ ਲਈ ਵੀ ਤਿਆਰ ਬੈਠਾ ਹੈ। ਇਸ ਸਮੇਂ ਵਿਚ ਸਾਮਰ ਤੱਕ ਸਤਿਗੁਰਾਂ ਦਾ ਬਚਨ ਕਿ ਇਸਤਰੀ ਜਾਤ ਇਸ ਜ਼ੁਲਮ ਨੂੰ ਰੋਕਣ ਦੀ ਥਾਂ ਸਗੋਂ ਪੁਰਸ਼ਾਂ ਨਾਲ ਸਹਿਯੋਗੀ ਬਣ ਗਈ ਹੈ ਅਤੇ ਪੁਰਸ਼ ਸ਼ਿਕਾਰੀਆਂ ਵਾਂਗ ਇਨ੍ਹਾਂ ਦੀ ਭਾਲ ਵਿਚ ਦਿਨ ਰਾਤ ਇਕ ਟਿਕ ਲਾ ਕੇ ਇਸਤਰੀ ਜਾਤ ਨੂੰ ਆਪਣਾ ਸ਼ਿਕਾਰ ਬਣਾਉਣ ਲਈ ਢੂੰਡਦੇ ਫਿਰਦੇ ਹਨ। ਸੁੱਚ ਸੰਜਮ ਤੇ ਮਿੱਠਾ ਬੋਲਣ ਦੀਆਂ ਸਭ ਰੀਤਾਂ ਅਲੋਪ ਹੋ ਗਈਆਂ ਹਨ। ਨਾ ਖਾਣ ਯੋਗ ਪਦਾਰਥ ਸ਼ਰੇਆਮ ਖਾ ਕੇ ਮਨੁੱਖ ਖੁਸ਼ ਹੁੰਦਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਬਚਨ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1242 ਉਪਰ ਅੰਕਿਤ ਹੈ ਕਿ ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸਯਾਦ ਸੀਲ ਸੰਜਮ ਸੁੱਚ ਭੰਨੀ ਖਾਣਾ ਖਾਜ ਅਹਾਜ ਸ਼ਰਮ ਗਿਆ ਘਰ ਆਪਣੇ ਪਤ ਉੱਠ ਚੱਲੀ ਨਾਲ। ਇਹ ਸਾਰਾ ਕੁਝ ਕਿਸੇ ਨੇ ਬਾਹਰੋਂ ਆ ਕੇ ਨਹੀਂ ਕੀਤਾ, ਅਸੀਂ ਖੁਦ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਇਹ ਕਾਰ ਆਪ ਕਰ ਰਹੇ ਹਾਂ। ਜੇ ਕਿਸੇ ਪੁਰਸ਼ ਨੂੰ ਕਹੋ ਤਾਂ ਅੱਗੋਂ ਜਵਾਬ ਦਿੰਦਾ ਹੈ ਜੀ ਪੁਰਾਣੇ ਸਮੇਂ ਹੁਣ ਬੀਤ ਗਏ, ਸਮੇਂ ਦੇ ਹਾਣੀ ਬਣ ਕੇ ਸਮੇਂ ਅਨੁਸਾਰ ਤੁਰਨਾ ਪੈਂਦਾ। ਉਸ ਦੀ ਸੋਚ ਅਨੁਸਾਰ ਉਸ ਦਾ ਉੱਤਰ ਸ਼ਾਇਦ ਠੀਕ ਹੋਵੇ, ਪਰ ਯਾਦ ਰੱਖਿਓ ਜਿਸ ਸਮੇਂ ਦੇ ਆਪਾਂ ਹਾਣੀ ਬਣ ਕੇ ਅੱਜ ਤੁਰ ਰਹੇ ਹਾਂ ਨਾ, ਇਸ ਸਮੇਂ ਨੇ ਸਾਨੂੰ ਉਸ ਹਨੇਰੀ ਖੱਡ ਵਿਚ ਧੱਕਾ ਦੇ ਕੇ ਸਿੱਟਣਾ ਤੇ ਆਪ ਅਗਾਂਹ ਤੁਰ ਜਾਣਾ। ਜਿਸ ਅਗਿਆਨਤਾ ਵਿਚ ਸਾਨੂੰ ਆਪਣੇ ਪਰਾਏ ਰਿਸ਼ਤਿਆਂ ਦੀ ਸੋਚ ਹੀ ਅਲੋਪ ਹੋ ਜਾਣੀ ਹੈ ਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਸ ਸਮੇਂ ਨੇ ਇਕ ਬੇਨਿਜਮਾ ਜਾਨਵਰਾਂ ਵਾਲਾ ਜੀਵਨ ਬਤੀਤ ਕਰਨ ਲਈ ਮਜਬੂਰ ਕਰ ਦੇਣਾ ਹੈ। ਸੋ ਆਪਾਂ ਸਮੇਂ ਦੇ ਹਾਣੀ ਨਾ ਬਣੀਏ, ਗੁਰੂ ਅਗਵਾਈ ਵਿਚ ਸਮੇਂ ਨੂੰ ਆਪਣਾ ਹਾਣੀ ਬਣਾਈਏ। ਇਸ ਕਰਕੇ ਆਪਾਂ ਸਮੇਂ ਦੇ ਹਾਣੀ ਨਾ ਬਣੀਏ, ਸਗੋਂ ਗੁਰੂ ਅਗਵਾਈ ਵਿਚ ਗੁਰੂ ਪ੍ਰੇਰਣਾ ਵਿਚ ਸਮੇਂ ਨੂੰ ਆਪਣਾ ਹਾਣੀ ਬਣਾਈਏ, ਤਦ ਬਚਿਆ ਜਾਵੇਗਾ। ਨਹੀਂ ਤੇ ਹਾਲਾਤ ਜੋ ਅੱਜ ਚੱਲ ਰਹੇ ਨੇ ਇਨ੍ਹਾਂ ਹਾਲਾਤਾਂ ਉਪਰ ਕਾਬੂ ਪਾਉਣਾ ਬਹੁਤ ਮੁਸ਼ਕਲ ਹੈ। ਅੱਜ ਆਪਾਂ ਦੇਖ ਹੀ ਰਹੇ ਹਾਂ ਨਾ, ਬਲਾਤਕਾਰਾਂ ਨਾਲ ਅਖਬਾਰਾਂ ਭਰੀਆਂ ਹੁੰਦੀਆਂ ਨੇ। ਇਹ ਸਾਰੀ ਦੇਣ ਅਜੋਕੇ ਸਮੇਂ ਦੇ ਹਾਣੀ ਹੋਣ ਦੀ ਹੀ ਤਾਂ ਹੈ। ਅੱਜ ਸੰਭਾਲਣ ਦੀ ਅੱਜ ਆਪਾਂ ਸੰਭਾਲਣ ਦੀ ਤਕੜੇ ਹੋਣ ਦੀ ਲੋੜ ਹੈ। ਸਤਿਗੁਰੂ ਆਪ ਸਹਾਈ ਹੋਣਗੇ।